ਉੱਥੇ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਨੇ ਸ਼ੇਰ ਦੇ ਰੂਪ ਵਿੱਚ ਵਰਣਨ ਕੀਤਾ। ਇੱਕ ਸ਼ੇਰ ਹੋਰ ਪੜ੍ਹ ਲਈਏ।
ਚੱਲ ਲੱਖੋ ਸ੍ਰੀ ਵਾਹਿਗੁਰੂ
ਜੀ।
ਕਸਮ ਮੁਸਤੇ ਖੁਬੀਆ ਹੈ ਗੁਰੀ ਗੁਰ ਖੁਰਮ,
ਕਸਮ ਮੁਸਹਫੇ ਖੁਫੀਆ ਗੁਰੀ ਖੁਰਮ ਗਰ ਈ ਖੁਰਮ। ਕਹਿੰਦੇ ਨੇ ਇੱਕ ਮਸਫੇ ਕੁਰਾਨ, ਜਿਸ ਤਰੀਕੇ ਨਾਲ ਔਰੰਗਜ਼ੇਬ ਤੂੰ ਦਰਬਾਰ ਵਿੱਚ ਲੋਕਾਂ ਦੇ ਸਾਹਮਣੇ ਕਸਮ ਖਾਧੀ ਸੀ ਗਰ, ਅਗਰ ਮੈਂ ਵੀ ਇਸ ਪ੍ਰਕਾਰ ਖੁਫੀਆ ਦਾ ਅਰਥ ਹੈ ਲੋਕ ਛਿਪ ਕੇ ਮੁਸਹਫੇ ਕਸਮ ਕੁਰਾਨ ਦੀ ਕਸਮ ਮੈਂ ਵੀ ਖੁਰਮ ਖਾ ਜਾਂਦਾ। ਐ ਔਰੰਗਜ਼ੇਬ ਤੇਰੇ ਵਾਂਗ ਤੂੰ ਤੇ ਲੋਕਾਂ ਦੇ ਸਾਹਮਣੇ ਕਸਮ ਸੁਗੰਧ ਚੁੱਕੀ ਤੇ ਉਹਦੇ ਤੇ ਅਮਲ ਨਹੀਂ ਕੀਤਾ, ਪਰ ਮੈਂ ਜੇਕਰ ਖੁਫੀਆ ਲੋਕ ਛਿਪ ਕੇ ਲੋਕਾਂ ਤੋਂ ਓਹਲੇ ਵੀ ਇਸੇ ਤਰ੍ਹਾਂ ਮੁਸਹਫੇ ਕੁਰਾਨ ਦੀ ਕਸਮ ਖਾ ਜਾਂਦਾ, ਯਾਨੀ ਕੁਰਾਨ ਦੀ ਕਸਮ ਚੁੱਕ ਲੈਂਦਾ। ਹਾਂਜੀ,
ਨਾ ਫੌਜੇ ਅਜੀ ਜੇ ਰਸਮ ਅਫਕੁਨਮ,
ਨਾ ਫੌਜੇ ਅਜੀ ਜੇ ਰਸਮ ਅਫਕੁਨਮ। ਤਾਂ ਕਹਿੰਦੇ ਨੇ ਭਾਵੇਂ ਮੈਂ ਲੋਕਾਂ ਦੇ ਸਾਹਮਣੇ ਨਹੀਂ ਲੋਕ ਛਿਪ ਕੇ ਵੀ ਕਸਮ ਚੁੱਕ ਲੈਂਦਾ, ਪਰ ਫੇਰ ਵੀ ਮੇਰੇ ਅੰਦਰ ਭਰੋਸਾ ਤੇ ਯਕੀਨ ਨਹੀਂ ਸੀ ਕਿ ਜੋ ਕੁਝ ਤੂੰ ਕਰਨਾ ਹੈ ਉਹ ਮੈਨੂੰ ਪਹਿਲਾਂ ਪਤਾ ਸੀ। ਫਿਰ ਇਸ ਪ੍ਰਕਾਰ ਅਸੀਂ ਇਸ ਪ੍ਰਕਾਰ ਜਿਹੜੀਆਂ ਫੌਜਾਂ ਨੇ ਉਹਨਾਂ ਦੇ ਜਿਹੜੇ ਘੋੜੇ ਨੇ ਉਹਨਾਂ ਦੇ ਜਿਹੜੇ ਅਗਾਂਹ ਸੁੰਮ ਨੇ ਅਫਕੁਮ ਨੀਚੇ ਗੇਰਨਾ, ਤਾਂ ਫਿਰ ਜਿਸ ਤਰੀਕੇ ਨਾਲ ਅਸੀਂ ਆਪਣੇ ਘੋੜਿਆਂ ਦੇ ਪੈਰ ਉਹਨਾਂ ਦੇ ਸੁੰਭ ਆਨੰਦਗੜ੍ਹ ਦੇ ਕਿਲੇ ਤੋਂ ਨੀਚੇ ਅਫਕਨ ਫੈਂਕਣਾ ਕੀਤੇ ਡੇਗਣਾ ਕੀਤੇ, ਯਾਨੀ ਆਨੰਦਪੁਰ ਦੇ ਕਿਲੇ ਵਿੱਚੋਂ ਜਿਵੇਂ ਅਸੀਂ ਆਪਣੇ ਘੋੜਿਆਂ ਨੂੰ ਮੈਦਾਨ ਵਿੱਚ ਤੋਰਿਆ ਆਨੰਦਗੜ੍ਹ ਛੱਡਿਆ ਆਪਣੇ ਘੋੜਿਆਂ ਸਮੇਤ ਬਾਹਰ ਨਿਕਲੇ ਹਾਂ, ਜੇਕਰ ਅਸੀਂ ਲੋਕ ਛਿਪ ਕੇ ਵੀ ਕਸਮ ਚੁੱਕ ਲੈਂਦੇ ਪਰ ਅਸੀਂ ਫਿਰ ਵੀ ਤੇਰੇ ਤੇ ਐਤਬਾਰ ਨਹੀਂ ਸੀ ਕਰ, ਫਿਰ ਅਸੀਂ ਆਪਣੇ ਘੋੜਿਆਂ ਨੂੰ ਬਾਹਰ ਨਾ ਕੱਢਦੇ ਕਿਲਾ ਖਾਲੀ ਨਾ ਕਰਦੇ, ਕਿਉਂਕਿ ਅਸੀਂ ਜੋ ਕੁਝ ਕੀਤਾ ਹੈ ਸਿੱਖਾਂ ਦੇ ਕਹਿਣ ਨਾਲ ਤੇਰੀਆਂ ਕਸਮਾਂ ਉੱਪਰ ਭਰੋਸਾ ਕੀਤਾ ਹੈ ਐਤਬਾਰ ਕੀਤਾ ਹੈ। ਇਉਂ ਦਸ਼ਮੇਸ਼ ਪਿਤਾ ਜੀ ਸ਼ਹਿਨਸ਼ਾਹ ਨੂੰ ਆਪਣੇ ਕੀਤੇ ਦਾ ਅਹਿਸਾਸ ਕਰਵਾ ਰਹੇ ਨੇ। ਔਰ ਕੱਲ ਜੋ ਵਿਚਾਰ ਆਰੰਭ ਹੋਵੇਗਾ ਉਹ ਚਮਕੌਰ ਦੀ ਗੜੀ ਦੇ ਪ੍ਰਸੰਗ ਵੱਲ ਘਟਨਾ ਵੱਲ ਦਸ਼ਮੇਸ਼ ਪਿਤਾ ਜੀ ਧਿਆਨ ਦਿਵਾਣਗੇ ਤੇ ਸਾਨੂੰ ਸੁਣਨ ਦਾ ਮੌਕਾ ਮਿਲੇਗਾ ਚਮਕੌਰ ਦੀ ਗੜੀ ਵਿੱਚ ਦਸ਼ਮੇਸ਼ ਪਿਤਾ ਜੀ ਨੇ ਕਿਸ ਤਰੀਕੇ ਨਾਲ ਆਪਣੀ ਜੋ ਮਹਾਨਤਾ ਸੀ ਉਸ ਦਾ ਪ੍ਰਗਟਾਓ ਕੀਤਾ ਤੇ ਇਹ ਸ਼ਬਦ ਹੋਣਗੇ ਹਜ਼ੂਰ ਦਸ਼ਮ ਪਾਤਸ਼ਾਹ ਜੀ ਦੇ ਜੋ ਅਸੀਂ ਇਤਿਹਾਸ ਵਿੱਚ ਸੁਣਦੇ ਹਾਂ। ਹੁਣ ਸਾਨੂੰ ਕੱਲ ਦਸ਼ਮੇਸ਼ ਪਿਤਾ ਜੀ ਦੇ ਸ਼ਬਦਾਂ ਵਿੱਚ ਸੁਣਨ ਦਾ ਮੌਕਾ ਮਿਲੇਗਾ। ਸਮਾਂ ਹੋ ਚੁੱਕਾ ਹੈ, ਇੱਥੇ ਅੱਜ ਦਾ ਵਿਚਾਰ ਸਮਾਪਤ ਹੈ। ਕੱਲ ਅਗਲਾ ਵਿਚਾਰ ਆਪ ਜੀ ਦੀ ਕਿਰਪਾਲਤਾ ਦੁਆਰਾ ਆਰੰਭ ਕਰਾਂਗੇ। ਆਪ ਸੰਗਤਾਂ ਨੂੰ ਬੇਨਤੀ ਕਰਾਂਗਾ ਸਮੇਂ ਨਾਲ ਆਰੰਭ ਤੋਂ ਵਿਚਾਰ ਸ਼ਰਵਣ ਕਰਨ ਲਈ ਸਮੇਂ ਨਾਲ ਪਹੁੰਚਣ ਦੀ ਕਿਰਪਾਲਤਾ ਕਰਨਾ। ਮੈਨੂੰ ਹੁਕਮ ਹੋਇਆ ਸੀ ਕਿ ਅਖੀਰ ਵਿੱਚ ਇਸ ਵੀਕ ਦੇ ਐਂਡ ਵਿੱਚ ਸੰਡੇ ਵਾਲੇ ਦਿਨ ਸ਼ਾਮ 4 ਵਜੇ ਉਸ ਮਹਾਂਪੁਰਸ਼ ਦੀ ਯਾਦ ਵਿੱਚ ਜੋ ਸਮਾਗਮ ਹੋ ਰਿਹਾ ਤੇ ਨਾਲ ਹੀ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਛਕਣ ਲਈ ਮਾਈ ਪਾਈ ਬੱਚੇ ਬੱਚੀਆਂ ਸਾਰੇ ਆਪਣੇ ਨਾਮ ਆਪਣੇ ਸਾਜੇ ਹੋਏ ਗੁਰੂ ਕੇ ਸੇਵਕਾਂ ਨੂੰ ਲਿਖਵਾ ਦਿਓ ਔਰ ਅੰਮ੍ਰਿਤ ਛਕਣ ਵਾਸਤੇ ਆਉਂਦੇ ਐਤਵਾਰ ਨੂੰ 4 ਵਜੇ ਇਸ ਅਸਥਾਨ ਤੇ ਹਾਜ਼ਰ ਹੋਣਾ। ਇਹਨਾਂ ਸ਼ਬਦਾਂ ਨਾਲ ਵਿਚਾਰ ਸਮਾਪਤ ਹੈ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ ਸੰਤ ਵੱਲੋਂ ਦਿਨ ਸੇਵਾ ਆਈਏ ਸੱਚੇ ਪਾਤਸ਼ਾਹ ਸਰਬਾਦੀ ਕਾਲਣਾ ਥਾਏ ਪਾਣ
ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰਸਨਹਿ ਚਕਾਰੇ ਗੁਰਸਨਹਿ ਚਕਾਰੇ ਕੁੰਦ ਚਿਹਲ ਨਰ ਕੀ ਦਹਿ ਲੱਖ ਬਰਾਇਦ ਬਰੋ ਬੇਖਬਰ
ਪੈਮਾ ਸ਼ਿਕਨ ਵੇਦ ਰੰਗ ਆਮ ਦੰਦ ਮਿਆ ਤੇਜ ਤੀਰੋ ਤੁਫੰਗ ਆਮ ਦੰਦ ਗੁਰਸ਼ਨੈ ਚਿਕਾਰੇ ਕੁਨਦ ਚਿਹਲ ਨਰ ਕਿ ਦਹਿ ਲੱਖ ਬਰਾਇਦ ਬਰੋ ਬੇਖਬਰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬ ਏ ਕਮਾਲ, ਸਾਹਿਬ ਏ ਜਮਾਲ, ਪੀਰਾਨ ਪੀਰ, ਮੀਰਾਨ ਮੀਰ, ਸਰਵਰੇ ਕਾਇਨਾਤ, ਕੁੱਲ ਆਲਮ ਦੇ ਸੁਲਤਾਨ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ ਦੇ ਸਮਰੱਥ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਸੁਸ਼ੋਭਿਤ ਹੋ ਕੇ ਆਪ ਜੀ ਨੇ ਉਹਨਾਂ ਪਿਆਰਿਆਂ ਦਾ, ਉਹਨਾਂ ਸਾਧਕਾਂ ਦਾ, ਉਹਨਾਂ ਸਿੱਧਕੀਆਂ ਦਾ ਪ੍ਰਸੰਗ ਸ਼ਰਵਨ ਕੀਤਾ ਹੈ, ਜਿਨ੍ਹਾਂ ਨੇ ਜੋ ਇਹ ਅਰਦਾਸ ਕੀਤੀ ਸੀ, ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭੇ ਔਰ ਸਤਿਗੁਰੂ ਜੀ ਨੇ ਨਿਭਾ ਦਿੱਤੀ। ਸਿੱਖ ਨੇ ਗੁਰੂ ਚਰਨਾਂ ਵਿੱਚ ਬੇਨਤੀ ਕਰਨੀ ਹੈ, ਸਿੱਖ ਅਰਦਾਸੀਆ ਹੈ, ਉਹ ਅਰਜ਼ ਗੁਜ਼ਾਰ ਹੈ, ਉਹਨੂੰ ਪ੍ਰਵਾਨ ਕਰਨਾ ਮੇਰੇ ਵਾਹਿਗੁਰੂ ਅਤੇ ਗੁਰੂ ਦਾ ਆਦਰਸ਼। ਆਈਏ ਦਸ਼ਮੇਸ਼ ਪਿਤਾ ਜੀ ਵੱਲੋਂ ਉਸ ਵਕਤ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਜੋ ਫਤਿਹ ਦਾ ਪੱਤਰ ਜ਼ਫ਼ਰਨਾਮਾ ਲਿਖਿਆ ਹੈ, ਉਸ ਦੇ ਅੱਜ ਦੇ ਵਿਚਾਰ ਦਾ ਆਰੰਭ ਕਰੀਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1675 ਈਸਵੀ ਨੂੰ ਜਿਸ ਵੇਲੇ ਭਾਈ ਜੈਤਾ ਜੀ ਧਰਮ ਰੱਖਿਅਕ, ਜਗਤ ਰੱਖਿਅਕ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਲੈ ਕੇ ਪਹੁੰਚੇ, ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਸਾਧਕ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਇਹ ਅਸੀਸ ਦਿੱਤੀ ਸੀ, ਰੰਗਰੇਟਾ ਗੁਰੂ ਕਾ ਬੇਟਾ। ਤੇ ਫਿਰ ਬੇਟੇ ਨੂੰ ਗਲੇ ਲਗਾਉਣ ਵੇਲੇ ਮਾਂ ਸਾਰਾ ਕੁਝ ਭੁੱਲ ਜਾਂਦੀ, ਉਹਦੇ ਕੱਪੜੇ ਸਾਫ਼ ਨੇ ਕਿ ਨਹੀਂ ਸਾਫ਼, ਉਹਦਾ ਮੁੱਖ ਸਾਫ਼ ਹੈ ਕਿ ਨਹੀਂ ਸਾਫ਼, ਉਹਦੇ ਮੱਥੇ 'ਤੇ ਕੋਈ ਮਿੱਟੀ ਲੱਗੀ ਹੈ ਜਾਂ ਸਾਫ਼। ਉਹ ਮਮਤਾ ਬਸ ਬੇਟੇ ਨੂੰ ਆਪਣੇ ਗਲੇ ਲਗਾ ਲੈਂਦੀ। ਇਸੇ ਹੀ ਤਰ੍ਹਾਂ ਸ਼ਹੀਦ ਸਤਿਗੁਰੂ ਜੀ ਦਾ ਸੀਸ ਲੈ ਕੇ ਪਹੁੰਚਣ ਵਾਲੇ ਸਾਧਕ ਸਿੱਖ ਨੂੰ ਦਸ਼ਮੇਸ਼ ਪਿਤਾ ਜੀ ਨੇ ਆਪਣੇ ਗਲੇ ਲਗਾ ਲਿੱਤਾ ਹੈ। ਬੜੀਆਂ ਬਖਸ਼ਿਸ਼ਾਂ ਕੀਤੀਆਂ ਹਨ, ਬੜੀਆਂ ਦਾਤਾਂ ਦਿੱਤੀਆਂ ਨੇ, ਤੇ ਫਿਰ ਇੱਕ ਸਵਾਲ ਪੁੱਛਿਆ, ਸੀਸ ਦੇ ਪਿਤਾ ਜੀ ਦਾ ਤੁਸੀਂ ਲੈ ਆਏ, ਸ਼ਾਬਾਸ਼ ਹੈ, ਮੈਂ ਤੇਰੇ ਸਿਦਕ ਤੇ ਸੇਵਾ ਤੋਂ ਕੁਰਬਾਨ। ਪਰ ਭਾਈ ਜੈਤਾ, ਪਿਤਾ ਜੀ ਦੇ ਸਰੀਰ ਦਾ ਕੀ ਹੋਇਆ? ਹਜ਼ੂਰ ਦੇ ਸਰੀਰ ਦੀ ਸੇਵਾ ਸੰਭਾਲ ਕਿਸ ਨੇ ਕੀਤੀ ਏ? ਭਾਈ ਜੈਤਾ ਜੀ ਨੇ ਜਵਾਬ ਵਿੱਚ ਅਰਜ਼ ਕੀਤੀ, ਪਾਤਸ਼ਾਹ, ਚਾਂਦਨੀ ਚੌਕ ਦੀ ਦਾਸਤਾਂ ਮੈਂ ਕਿਵੇਂ ਆਪਣੀ ਜ਼ਬਾਨੋਂ ਸੁਣਾਵਾਂ? ਸ਼ਾਹ ਨੇ ਤਾਂ ਹੁਕਮ ਕੀਤਾ ਸੀ, ਜੇ ਕੋਈ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਹੈ ਤਾਂ ਉਹ ਉਹਨਾਂ ਦੇ ਸਰੀਰ ਦੀ ਸੇਵਾ ਸੰਭਾਲ ਕਰ ਸਕਦਾ ਹੈ। ਪਰ ਦਿੱਲੀ ਵਿੱਚ ਰਹਿਣ ਵਾਲੇ ਤੇਰੇ ਸਿੱਖ ਬਾਦਸ਼ਾਹ ਦੇ ਰੋਹਬ ਤੋਂ, ਸ਼ਾਹੀ ਭੈ ਤੋਂ, ਹਕੂਮਤ ਦੇ ਜ਼ੁਲਮ ਸਿਤਮ ਤੋਂ ਘਬਰਾਏ ਹੋਏ ਸਨ। ਉਹਨਾਂ ਵਿੱਚੋਂ ਕਿਸੇ ਨੇ ਵੀ ਅੱਗੇ ਹੋ ਕੇ ਮੇਰੀ ਮੌਜੂਦਗੀ ਤੱਕ ਇਹ ਨਹੀਂ ਸੀ ਕਿਹਾ ਕਿ ਉਹ ਗੁਰੂ ਜੀ ਦਾ ਸਿੱਖ ਹੈ ਅਤੇ ਹਜ਼ੂਰ ਦੇ ਸਰੀਰ ਨੂੰ ਉਹ ਲੈ ਜਾ ਕੇ ਸੇਵਾ ਸੰਭਾਲ ਕਰ ਸਕਦਾ। ਇਤਿਹਾਸ ਵਿੱਚ ਇਸ ਘਟਨਾ ਦੇ ਸੰਬੰਧ ਵਿੱਚ ਦਸ਼ਮੇਸ਼ ਪਿਤਾ ਜੀ ਵੱਲੋਂ ਕਹੇ ਹੋਏ ਸ਼ਬਦ ਦੁਹਰਾਏ ਗਏ ਨੇ ਕਿ ਕਹਿੰਦੇ ਨੇ, ਇੱਕ ਪਾਸੇ ਵੈਰਾਗ ਦਾ ਵਾਤਾਵਰਨ ਸੀ, ਬਹੁ ਗਿਣਤੀ ਦੀਆਂ ਸਿੱਖ ਸੰਗਤਾਂ ਦੇ ਅੱਖਾਂ ਵਿੱਚ ਆਂਸੂ ਸਨ ਕਿ ਮੀਰੀ ਪੀਰੀ ਦੀ ਸਰਕਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਗੁਰੂ ਸਪੂਤ ਸ਼ਹਾਦਤ ਪ੍ਰਾਪਤ ਕਰ ਗਏ ਨੇ। ਸਾਹਿਬਜ਼ਾਦਾ ਗੁਰੂ ਗੋਬਿੰਦ ਸਿੰਘ ਜੀ ਦੀ 9 ਸਾਲਾਂ ਦੀ ਉਮਰ ਹੈ। ਕੁਝ ਸਿਆਣੇ ਵਿਚਾਰਵਾਨ ਸਿੱਖ ਸਿੱਖੀ ਦੇ ਭਵਿੱਖਤ, ਸਿੱਖੀ ਦੇ ਫਿਊਚਰ ਦੇ ਸੰਬੰਧ ਵਿੱਚ ਉਦਾਸ ਵੀ ਸਨ, ਸੋਚ ਵੀ ਕਰਦੇ ਸਨ, ਇਹ ਕਾਰਮ ਅਗਾਂਹ ਕਿਵੇਂ ਚੱਲੇਗਾ। ਗੁਰੂ ਨਾਨਕ ਦੇਵ ਜੀ ਦੀ ਸਿੱਖੀ ਆਇਆ ਇਸ ਤੋਂ ਅਗਾਂਹ ਵਧੇ ਫੁੱਲੇਗੀ ਜਾਂ ਕਿ ਇਹਦੇ ਵਿੱਚ ਕੋਈ ਕਮੀ ਆ ਜਾਵੇਗੀ। ਵੈਰਾਗ ਦਾ ਵਾਤਾਵਰਨ ਸੀ। ਬਜ਼ੁਰਗ ਮਾਤਾ, ਲੰਬੇਰੀਆਂ ਉਮਰਾਂ ਵਾਲੀ ਮਾਤਾ, ਮਾਤਾ ਸਾਹਿਬਾ ਮਾਤਾ ਨਾਨਕੀ ਜੀ ਦੀ ਗੋਦ ਵਿੱਚ ਆਪਣੇ ਸ਼ਹੀਦ ਪੁੱਤਰ ਗੁਰੂ ਤੇਗ ਬਹਾਦਰ ਜੀ ਦਾ ਸੀਸ ਹੈ। ਜਦੋਂ ਉਹ ਕੁਝ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਬਦਾਂ ਨੂੰ ਯਾਦ ਕਰਦੇ ਨੇ, ਕੁਝ ਲਫ਼ਜ਼ ਸ਼ਹੀਦ ਗੁਰੂ ਸਪੁੱਤਰ ਦੇ ਸੰਬੰਧ ਵਿੱਚ ਨਿਕਲਦੇ ਨੇ ਅਤੇ ਅਚਾਨਕ ਹੀ ਸੰਗਤਾਂ ਦੀਆਂ ਅੱਖਾਂ ਤੋਂ ਆਂਸੂ ਹੋਰ ਟਪਕਣੇ ਸ਼ੁਰੂ ਹੋ ਜਾਂਦੇ ਨੇ। ਪਰ ਬਾਲ ਗੋਪਾਲ ਗੋਬਿੰਦ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਤਿਹਾਸਕਾਰਾਂ ਦੇ ਖਿਆਲ ਵਿੱਚ ਇਸ ਵੈਰਾਗ ਦੇ ਵਾਤਾਵਰਨ ਤੋਂ ਉੱਪਰ ਹੋ ਕੇ ਸ਼ੇਰ ਵਾਂਗ ਭਰਵੀਂ ਅਤੇ ਗਰਜਵੀਂ ਆਵਾਜ਼ ਵਿੱਚ ਕਿਹਾ ਕਿ ਮੈਂ ਇਹ ਪ੍ਰਤੱਗਿਆ ਕਰਦਾ ਹਾਂ, ਮੇਰਾ ਨਾਮ ਗੋਬਿੰਦ ਸਿੰਘ ਤਾਂ ਹੀ ਸਫਲਾ ਹੋਵੇਗਾ ਜੇ ਗਿੱਦੜ ਸ਼ੇਰਾਂ ਦਾ ਸ਼ਿਕਾਰੀਆਂ ਬਾਜਾਂ ਦੇ ਖੰਭ ਮਰੋੜ ਦੇਣਗੀਆਂ, ਜੇ ਇੱਕ ਇੱਕ ਸਿੱਖ ਸਵਾ ਸਵਾ ਲੱਖ ਦੇ ਨਾਲ ਜੂਝ ਕੇ ਦੁਸ਼ਮਣ ਤੇ ਫਤਿਹ ਪ੍ਰਾਪਤ ਕਰੇਗਾ। 1675 ਈਸਵੀ ਨੂੰ ਇਹ ਪ੍ਰਤੱਗਿਆ ਹੋਈ ਏ। ਗੁਰੂ ਜੀ ਦੇ ਮੁਖਾਰ ਬਿੰਦ ਤੋਂ ਉਛਲਦੇ ਹੋਏ ਸਾਗਰ ਵਾਂਗ ਸਹਿਜੇ ਇਹ ਬਚਨ ਨਿਕਲੇ ਨੇ ਤੇ ਫਿਰ 1704 ਈਸਵੀ ਦਸੰਬਰ ਦਾ ਮਹੀਨਾ ਆਇਆ, ਸਰਬੰਸ ਲੁਟਾਵਣ ਦਾ ਮਹੀਨਾ, ਸਭ ਕੁਝ ਕੁਰਬਾਨ ਕਰਨ ਦਾ ਵਕਤ ਆਇਆ। ਦਸ਼ਮੇਸ਼ ਪਿਤਾ ਜੀ ਨੇ ਇੱਕ ਰਾਤ ਰੋਪੜ ਵਿਖੇ ਇੱਕ ਸਾਧਕ ਦੀ ਸਿਦਕੀ ਭਾਵਨਾ ਨੂੰ ਅਜ਼ਮਾਉਂਦਿਆਂ ਹੋਇਆਂ ਪਰਖਦਿਆਂ ਹੋਇਆਂ ਬਤੀਤ ਕੀਤੀ ਏ। ਚਮਕੌਰ ਦੇ ਇਤਿਹਾਸ ਨਾਲ ਇਹ ਸੰਬੰਧਿਤ ਇਤਿਹਾਸਕ ਘਟਨਾ ਭਾਵੇਂ ਸਾਡੇ ਬਹੁਤ ਘੱਟ ਵਿਦਵਾਨਾਂ ਨੇ ਲਿਖੀ ਹੈ, ਬਿਆਨ ਕੀਤੀ ਏ, ਸ਼ਾਇਦ ਉਸਦੇ ਕੁਝ ਕਾਰਨ ਹੋ ਸਕਦੇ ਹੋਣਗੇ, ਪਰ ਘਟਨਾ ਬਹੁਤ ਵੱਡੀ ਸੀ। ਇਸ ਘਟਨਾ ਦੀ ਬੜੀ ਅਹਿਮੀਅਤ ਮਹਾਨਤਾ ਹੈ ਅਤੇ ਦਸ਼ਮੇਸ਼ ਪਿਤਾ ਜੀ ਦੀਆਂ ਕੁਝ ਯਾਦਗਾਰਾਂ ਬਖਸ਼ਿਸ਼ਾਂ ਇਸ ਸਾਧਕ ਨੂੰ ਜੋ ਬਖਸ਼ੀਆਂ ਗਈਆਂ ਉਹਨਾਂ ਤੋਂ ਇਸ ਘਟਨਾ ਦਾ ਵਾਕਿਆ ਸਾਡੇ ਸਾਹਮਣੇ ਮਿਲਦਾ ਹੈ। ਦਸ਼ਮੇਸ਼ ਪਿਤਾ ਜੀ ਤਕਰੀਬਨ 7 ਪਹੁ ਦੀ ਰਾਤ ਸੂਰ ਛਿਪਣ ਦੇ ਮੌਕੇ 'ਤੇ ਆਪਣੇ ਕੁਝ ਪਿਆਰਿਆਂ ਦੇ ਨਾਲ ਰੋਪੜ ਵੱਲ ਵੱਧ ਰਹੇ ਸਨ। ਅਚਾਨਕ ਕੁਝ ਲੋਕ ਜੋ ਮਜ਼ਦੂਰੀ ਦਾ ਕੰਮ ਕਰ ਰਹੇ ਸਨ, ਹਜ਼ੂਰ ਦੇ ਪ੍ਰਮੁੱਖ ਸਿੱਖਾਂ ਨੇ ਪੁੱਛਿਆ, ਰਾਤ ਗੁਜ਼ਾਰਨੀ ਚਾਹੁੰਦੇ ਹਾਂ, ਇੱਥੇ ਕੋਈ ਥਾਂ ਮਿਲ ਸਕਦਾ? ਇੱਥੇ ਕੋਈ ਜਗ੍ਹਾ ਮਿਲ ਸਕਦੀ ਏ ਜਿੱਥੇ ਰਾਤ ਗੁਜ਼ਾਰੀ ਜਾ ਸਕੇ। ਪਰ ਮਜ਼ਦੂਰਾਂ ਨੇ ਦੇਖਿਆ ਘੋੜਿਆਂ ਤੇ ਅਸਵਾਰ ਨੇ ਸ਼ਾਹੀ ਠਾਠ ਬਾਠ, ਇੰਜ ਲੱਗਦਾ ਇਹ ਜਿਵੇਂ ਆਨੰਦਪੁਰ ਵਾਲਾ ਗੁਰੂ ਹੋਵੇ, ਕਿਉਂਕਿ ਚਾਰ ਚਫੇਰਿਓਂ ਫੌਜਾਂ ਦਾ ਆਨੰਦਪੁਰ ਦਾ ਲੰਬੇਰੇ ਸਮੇਂ ਤੋਂ ਘੇਰਾ। ਰੋਜ਼ ਫੌਜਾਂ ਦੀ ਆਮਦੋ ਰਫਤ ਆਮ ਲੋਕਾਂ ਨੂੰ ਇਸ ਸੰਬੰਧ ਵਿੱਚ ਆਗਾਹ ਕਰ ਚੁੱਕੀ ਸੀ। ਇਹ ਤੇ ਗੁਰੂ ਗੋਬਿੰਦ ਸਿੰਘ ਜੀ ਪ੍ਰਤੀਤ ਹੁੰਦੇ ਨੇ। ਉਹਨਾਂ ਨੇ ਜਵਾਬ ਵਿੱਚ ਆਖਿਆ, ਹਕੂਮਤ ਦੇ ਬਾਗੀਆਂ ਨੂੰ ਕੌਣ ਪਨਾਹ ਦਿੰਦਾ? ਤੁਸੀਂ ਹਕੂਮਤ ਦੇ ਵਿਰੋਧੀ ਹੋ, ਤੁਹਾਡੇ ਵਾਸਤੇ ਕੋਈ ਥਾਂ ਨਹੀਂ। ਇਸ ਲਈ ਇਹ ਭੱਠਾ ਹੈ ਜਿਸ ਵਿੱਚ ਇੱਟਾਂ ਪਾਈਆਂ ਹੋਈਆਂ ਸਨ ਤੇ ਇੱਟਾਂ ਪਕਾਉਣ ਲਈ ਉਹਨੂੰ ਅੱਗ ਦਿੱਤੀ ਜਾ ਚੁੱਕੀ ਸੀ। ਤੁਸੀਂ ਇਸ ਭੱਠੇ ਤੇ ਹੀ ਆਰਾਮ ਕਰ ਸਕਦੇ ਹੋ। ਦਸ਼ਮੇਸ਼ ਪਿਤਾ ਜੀ ਨੇ ਆਪਣੇ ਨੀਲੇ ਘੋੜੇ ਨੂੰ ਇਸ਼ਾਰਾ ਕੀਤਾ ਔਰ ਇਸ਼ਾਰੇ ਮੁਤਾਬਿਕ ਜਿਉਂ ਹੀ ਨੀਲੇ ਘੋੜੇ ਦੇ ਦੋਨਾਂ ਪੌੜ ਦੋਨਾਂ ਅਗਲੇ ਪੈਰ ਇਸ ਅੱਗ ਵਾਂਗ ਭਖਦੇ ਭੱਠੇ ਨੂੰ ਛੋਹੇ ਤਾਂ ਇਹ ਜੋ ਅੱਗ ਵਾਂਗ ਤਪ ਰਿਹਾ ਭੱਠਾ ਸੀ ਫਟ ਗਿਆ, ਸੀਤਲ ਹੋ ਗਿਆ, ਠੰਡਾ ਹੋ ਗਿਆ। ਪਿਆਰ ਲੱਖੋ ਸ੍ਰੀ ਵਾਹ। ਸ੍ਰੀ ਗੁਰੂ ਪ੍ਰਤਾਪ ਸੂਦ ਗ੍ਰੰਥ ਦੇ ਕਰਤਾ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਇਸ ਸੰਬੰਧ ਵਿੱਚ ਗੁਰੂ ਜੀ ਦੇ ਮੁਖਾਰ ਬਿੰਦ ਤੋਂ ਸੁਖਮਨੀ ਸਾਹਿਬ ਦੀਆਂ ਦੋ ਪੰਕਤੀਆਂ ਉਚਾਰਨ ਕਰਨ ਦਾ ਜ਼ਿਕਰ ਕੀਤਾ ਹੈ। ਉਸ ਮੌਕੇ ਤੇ ਹਜ਼ੂਰ ਨੇ ਫਰਮਾਇਆ, ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁਖ ਨਾਠੇ ਭਾਈ, ਗੌੜੀ ਸੁਖਮਨੀ ਮਹੱਲਾ ਪੰਜਵਾਂ। ਨਿਹੰਗ ਖਾਂ ਅੱਜ ਵੀ ਰੋਪੜ ਦੇ ਨਾਲ ਔਰ ਭੱਠਾ ਸਾਹਿਬ ਤੋਂ ਤਕਰੀਬਨ ਪੂਰਬ ਦੀ ਤਰਫ ਚੜ੍ਹਦੇ ਦੀ ਤਰਫ ਇਹ ਕੋਟਲਾ ਨਿਹੰਗ ਖਾਂ ਦਾ ਮਸ਼ਹੂਰ ਹੈ, ਪ੍ਰਸਿੱਧ ਹੈ। ਇਸੇ ਦਾ ਹੀ ਭੱਠਾ ਸੀ, ਇਸੇ ਦੇ ਮਜ਼ਦੂਰ ਸਨ। ਜਦੋਂ ਉਸ ਤੱਕ ਇਹ ਖਬਰ ਪਹੁੰਚੀ ਤਾਂ ਬੜੇ ਸਤਿਕਾਰ ਦੇ ਨਾਲ ਆਪਣੇ ਬੱਚਿਆਂ ਨੂੰ, ਆਪਣੀਆਂ ਬੱਚੀਆਂ ਨੂੰ, ਆਪਣੀ ਪਤਨੀ ਨੂੰ, ਅਹਿਲਕਾਰਾਂ ਨੂੰ ਨਾਲ ਲੈ ਕੇ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਇਹ ਉਹ ਵਕਤ ਸੀ ਜਦੋਂ ਬਨੇ ਪੇ ਤੋ ਲਾਖੋਂ ਜਾਂ ਨਿਸਾਰ ਹੋਤੇ ਹੈ, ਜੋ ਬਨ ਕੇ ਵਿਗੜ ਜਾਏ ਤੋ ਦੁਸ਼ਮਨ ਹਜ਼ਾਰ ਹੋਤੇ। ਜਦੋਂ ਆਪਣੇ ਸੰਗ ਸਾਥ ਛੱਡ ਕੇ ਚਲੇ ਗਏ, ਆਪਣਿਆਂ ਨੇ ਥਾਂ ਦੇਣ ਤੋਂ ਵੀ ਇਨਕਾਰ ਕਰ ਦਿੱਤਾ, ਪਰ ਇੱਕ ਸਾਧਕ ਆਇਆ, ਇੱਕ ਮੁਰੀਦ ਆਇਆ, ਬੁੱਧੂ ਸ਼ਾਹ ਦੀ ਸੋਹਬਤ ਸੰਗ ਸਾਥ ਪ੍ਰਾਪਤ ਕਰਨ ਵਾਲਾ, ਭੀਖਮ ਸ਼ਾਹ ਦੀ ਨਜ਼ਰ ਅਕੀਦਤ ਸ਼ਰਧਾ ਲੈ ਕੇ ਚਰਨਾਂ ਵਿੱਚ ਹਾਜ਼ਰ ਹੋਇਆ। ਬੇਨਤੀ ਕੀਤੀ, ਹਜ਼ੂਰ ਮਜ਼ਦੂਰਾਂ ਤੋਂ ਗਲਤੀ ਹੋ ਗਈ ਤੇ ਆਪ ਮੈਨੂੰ ਖਿਮਾ ਕਰੋ ਤੇ ਨਾਲ ਹੀ ਅੱਜ ਮੇਰੇ ਧਨ ਭਾਗ ਹੋਣਗੇ ਜੇ ਮੇਰੇ ਮਹਿਲਾਂ ਵਿੱਚ ਤਸ਼ਰੀਫ ਲੈ ਚੱਲੋ। ਹਜ਼ੂਰ ਨੇ ਨਿਹੰਗ ਖਾਂ ਨੂੰ ਮੁਖਾਤਬ ਕਰਕੇ ਕਿਹਾ, ਨਿਹੰਗ ਖਾਂ ਇਹ ਵਕਤ ਬੜਾ ਅਜੀਬ ਹੈ, ਇਹ ਸਮਾਂ ਬੜਾ ਹੀ ਅਸਚਰਜ ਹੈ। ਕਈ ਵਾਰੀ ਜਿਹੜੀਆਂ ਗੱਲਾਂ ਨੂੰ ਮੰਨਣ ਤੋਂ ਬੜੇ ਵੱਡੇ ਵੱਡੇ ਲੋਕ ਇਨਕਾਰ ਕਰਦੇ ਨੇ। ਜ਼ਿੰਦਗੀ ਵਿੱਚ ਮਨੁੱਖ ਕਈ ਵਾਰੀ ਸੋਚਦਾ ਹੈ, ਭਲਾ ਇਹ ਗੱਲ ਮੈਂ ਕਿਵੇਂ ਕਰ ਸਕਦਾ, ਪਰ ਵਕਤ ਉਸਨੂੰ ਉਹ ਗੱਲ ਕਰਨ ਤੇ ਮਜਬੂਰ ਕਰ ਦਿੰਦਾ। ਬੜਾ ਕਠਿਨਾਈ ਦਾ ਵਕਤ ਹੈ, ਸਾਡੇ ਜਾਣ ਦੇ ਨਾਲ ਤੈਨੂੰ ਕੋਈ ਤਕਲੀਫ ਨਾ ਹੋਵੇ, ਤੈਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਮੇਰੇ ਜੀਵਨ ਦਾ ਤੇ ਮਨੋਰਥ ਹੈ, ਬੇਸ਼ੱਕ ਖੰਜਰ ਉਨ ਪਰ ਚੱਲੇ ਦਰਦ ਹਮਕੋ ਮੀਰ, ਸਾਰੇ ਜਹਾਂ ਕਾ ਦਰਦ ਹਮ ਆਪਣੇ ਜਿਗਰ ਮੇ ਰੱਖਤੇ। ਕਿ ਦੁਨੀਆ ਭਰ ਦਾ ਦੁੱਖ ਬੇਸ਼ੱਕ ਮੈਨੂੰ ਪ੍ਰਾਪਤ ਹੋ ਜਾਵੇ, ਪਰ ਮੈਂ ਕਿਸੇ ਨੂੰ ਦੁੱਖ ਦੇ ਕੇ ਸੁਖ ਪ੍ਰਾਪਤ ਕਰਨ ਦਾ ਕਦੇ ਸੋਚਿਆ ਹੀ ਨਹੀਂ, ਕਦੇ ਮੇਰੀ ਚਾਹਨਾ ਹੀ। ਆਪਣੇ ਸਿੱਖਾਂ ਨੂੰ ਵੀ ਉਹਨਾਂ ਨੇ ਇਹੋ ਹੀ ਰਾਜ ਸਮਝਾਇਆ ਸੀ, ਕਿਸੇ ਦਾ ਦੁੱਖ ਗੁਰੂ ਦਾ ਸਿੱਖ ਆਪਣਾ ਦੁੱਖ ਸਮਝੇ। ਜੇ ਕਿਸੇ ਮਨੁੱਖ ਨੂੰ ਸੁਖੀ ਦੇਖੇ, ਕਿਸੇ ਮਨੁੱਖ ਨੂੰ ਖੁਸ਼ੀ ਦੇਖੇ, ਕਿਸੇ ਮਨੁੱਖ ਦੇ ਪਾਸ ਸੁੱਖ ਦਾ ਸਾਜੋ ਸਾਮਾਨ ਦੇਖੇ ਤੇ ਸਮਝ ਲਵੇ ਇਹ ਸੁਖੀ ਨਹੀਂ, ਮੈਨੂੰ ਹੀ ਸੁੱਖ ਪ੍ਰਾਪਤ ਹੋਇਆ, ਇਸ ਦੁਆਰਾ ਗੁਰੂ ਨੇ ਮੈਨੂੰ ਸੁਖ ਦਿੱਤਾ। ਪਰ ਦੁੱਖ ਦੁੱਖ ਪਰ ਸੁਖ ਸੁਖ ਮਾਨੈ, ਰਹਿਤਨਾਮਾ ਭਾਈ ਦੇਸਾ ਸਿੰਘ। ਮੈਂ ਨਹੀਂ ਚਾਹੁੰਦਾ ਮੇਰੇ ਕਾਰਨ ਤੈਨੂੰ ਦੁੱਖਾਂ ਦੀ ਆਂਚ ਆਵੇ। ਪਰ ਮੁਰੀਦ ਨੇ ਆਪਣੇ ਪੀਰ ਦੇ ਕਦਮਾਂ ਤੇ ਸਿਰ ਰੱਖ ਦਿੱਤਾ। اپنے قلعے وچ لے گئے، مگر تھوڑی رات گزرن تو جاسوسا نے سوہیاں نے اطلاع دتی۔ یہ بھی ایک عجیب معاملہ ہے، ایک پاسے اورنگ زیب یہ چاہتا ہے کہ ایک مذہب کرن وچ جو گرو گوبند سنگھ جی رکاوٹ نے انہاں نو ختم کر دتا جاوے یا گرفتار کر لیتا جاوے، پر کچھ کافر مسلمان گرو گوبند سنگھ جی دی حفاظت کر رہے ہیں، انہاں نے گرو جی نو اپنے قلعے وچ چھپا لیتا ہے، قلعے نو گھیرا پایا گیا، نہنگ خان نو برا کے اودے تو پوچھ پڑتال کیتی گئی۔ انہیں کیا میں اپنی زبان تو بہتا کچھ تا نہیں کہنا چاہتا، جے حکومت نو شک کے فوجاں نو کوئی شبہ ہے تاں او اس قلعے دی تلاشی لے سکدیاں نے، پر اے بھی ایک پکھ اصلیت والا سی، گرو جی محلاں وچ سن، گرو صاحب اس قلعے وچ موجود سن۔ کہندے نے کہ جس ویلے نہنگ خان نو حکومت والوں صدا آیا تاں اس موقع تے نہنگ خان دشمیش پتا جی دے چرنا وچ اپنی پتنی بیگم نال اپنی اکلوتی بیٹی دے نال بیٹھا ہویا گرو جی دی بخشش تے پرسنتا پراپت۔ نہنگ خان نے اپنی بیگم نو اس کمرے وچوں باہر آن لئی کہہ دتا تے اپنی بیٹی نو تاگید کیتی، جانم تو خیال رکھنا، جدوں تک میں نہ کہاں اودوں تک حضور دے قدماں وچوں تساں باہر نہیں آنا۔ پیار لکھو سری بات، نہنگ خان باہر چلا گیا ہے، بیگم اپنے کمرے وچ چلی گئی ہے، اے نوجوان نہنگ خان دی بیٹی حضور دے چرناں وچ بیٹھی ہوئی ہے۔ یہ بھی ایک بھروسے دی گل ہے، یہ بھی ایک یقین دی بہت ہے، پر جس اوپر بھروسہ رکھیا گیا ہے اس نے تے منکھتا نو اے پریرنا دتی سی کہ پر استری نو جے وہ چھوٹی عمر دی ہے تے اپنی بیٹی سمجھے۔ گرو کا سکھ او دی زندگی دا کردار، او دی زندگی دی وشیشتا انہاں شبداں وچ انہاں نے اوت پوت کر دتی، پر بیٹی کو بیٹی جان ہے، پر استری کو مات بخان ہے۔ رتنامہ بھائی دیسا سنگھ جی پیالا کھو سری واہ، ہاں ایک بیٹی پتا دے قدماں وچ بیٹھی ہوئی ہے۔ کہندے نے کمانڈر ان چیف دے نال جیوں ہی کمریاں دی تلاشی لینی شروع ہوئی، نہنگ خان نال سن، پر جیوں ہی کمانڈر نے اے حکم کیتا کہ اس کمرے وچ کون ہے، اے کمرہ بھی کھول کے وکھایا جاوے۔ اسلام وچ اج وی ایک پرمپرا ہے کہ جتھے بادشاہاں دیاں بچیاں انہاں دیاں پتنیاں بیگماتاں بیگماں دا نواس ہوندا ہے، انہاں کمریاں وچ عام لوگاں تے جان دی پابندی ہوندی ہے، عام لوگ اتھے داخل تے شامل نہیں ہو سکتے۔ تا کہندے نے جدوں کہا گیا اس کمرے وچ کون ہے، تا کہندے نے نہنگ خان نے بہت وڈی گل کہہ دتی، پیری تے مریدی دی صدق دی انتہا تے شکھر تے پہنچ کے انہیں آکھیا، جناب اس کمرے وچ میری بیٹی ہے، میرا داماد ہے۔ پیار لکھو سری بات، پر مقابلے ہندے نے، لڑائیاں ہندیاں نے، قوماں جتدیاں ہاردیاں نے، فوجاں کئی واری پیش قدمی کردیاں نے تے کدے بعد کدے کدے انہاں نوں پچھا بھی مڑنا پیندا ہے، پر پھر بھی سیانے لوگاں دے کچھ معیار ہندے نے۔ کہندے نے جیوں ہی انہیں اس گھٹنا دا بیان کیتا تاں کمانڈر نے آکھیا، اگے چلو۔ سارے باقی دے کمرے دیکھے، پچھ پے اتر کے کمانڈر کہن لگا، جسوسا نے جو خبر دتی ہے ہونی تو صحیح چاہی دی سی، پر ساری تلاشی لین تو بعد گرو جی دا پتہ کوئی نہیں لگا، ہو سکدا ہے او اگے چلے گئے ہون، جسوسا نو کوئی پلیکھا لگا ہووے۔ اینے نو تقریباً تیوں زیادہ رات ہو چکی سی، نہنگ خان کمانڈر فوج دے بندیاں نو نیچے چھوڑ کے پھر جدوں کمرے وچ داخل ہویا تاں دشمیش پتا جی پلنگ تو اٹھ کے کمر کسا لگا رہے سن، اپنے ششتراں نو ہور مضبوطی نال ٹھیک کر رہے سن، تے نہنگ خان نے قدماں تے سر رکھ کے سجدہ کردے ہویاں کیا، آلی جان آپ اتھوں ਜਾਣਾ ਚਾਹੁੰਦੇ ਹੋ। ਇੰਜ ਪ੍ਰਤੀਤ ਹੁੰਦਾ ਜਿਵੇਂ ਆਪ ਇਸੇ ਮੌਕੇ ਤੇ ਇੱਥੋਂ ਚੱਲਣ ਦੀ ਇੱਛਾ ਬਣਾ ਲਈ। ਹਜ਼ੂਰ ਕਹਿਣ ਲੱਗੇ, ਹੁਣ ਸਿਦਕ ਦੀ ਇੰਤਹਾ ਹੋ ਚੁੱਕੀ ਹੈ, ਮੈਂ ਸਿਦਕ ਨੂੰ ਹੋਰ ਆਸਮਾਨਾ ਨਹੀਂ ਚਾਹੁੰਦਾ, ਸਿਦਕ ਨੂੰ ਹੋਰ ਪਰਖਣਾ ਨਹੀਂ ਚਾਹੁੰਦਾ। ਇਸ ਲਈ ਮੈਂ ਇਸੇ ਮੌਕੇ ਤੇ ਹੁਣੇ ਹੀ ਇਸ ਛੋਟੇ ਜਿਹੇ ਕਿਲੇ ਵਿੱਚੋਂ ਬਾਹਰ ਜਾਣਾ ਚਾਹੁੰਦਾ। ਉਸ ਮੌਕੇ ਤੇ ਨਿਹੰਗ ਖਾਨ ਨੇ ਹਜ਼ੂਰ ਦੇ ਚਰਨ ਪਕੜੇ ਨੇ, ਉਹਨਾਂ ਦੀ ਬੇਟੀ ਹਜ਼ੂਰ ਦੇ ਕਦਮਾਂ ਤੇ ਸਿਰ ਰੱਖ ਕੇ ਖਿਮਾ ਮੰਗ ਰਹੇ ਨੇ, ਹਜ਼ੂਰ ਇਹ ਵਕਤ ਨਹੀਂ, ਇਹ ਸਮਾਂ ਨਹੀਂ। ਹਜ਼ੂਰ ਦਾ ਫਿਰ ਜਵਾਬ ਸੀ, ਨਿਹੰਗ ਖਾਂ ਤੇਰੇ ਸਿਦਕ ਦਾ ਅਖੀਰ ਹੋ ਚੁੱਕਾ ਹੈ, ਮੈਂ ਇਸ ਨੂੰ ਹੋਰ ਪ੍ਰਤਿਆਣਾ ਅਸਮਾਨਾ ਨਹੀਂ ਚਾਹੁੰਦਾ। ਤੂੰ ਜਿਹੜੇ ਸ਼ਬਦ ਕਹੇ ਨੇ ਉਸ ਨੇ ਮੇਰੇ ਦਿਲ ਨੂੰ ਹਿਲਾ ਦਿੱਤਾ, ਤੂੰ ਜੋ ਸ਼ਬਦ ਕਹੇ ਨੇ ਉਹਨੇ ਇੱਥੋਂ ਜਾਣ ਲਈ ਮੈਨੂੰ ਮਜ਼ਬੂਰ ਕਰ ਦਿੱਤਾ। ਨਿਹੰਗ ਖਾਂ ਨੇ ਫਿਰ ਬੇਨਤੀ ਕੀਤੀ, ਹਜ਼ੂਰ ਜਿਵੇਂ ਅਣਗਿਣਤ ਸਾਦਕ ਤੁਹਾਡੇ ਮੁਰੀਦ ਨੇ, ਉਹਨਾਂ ਵਿੱਚੋਂ ਮੈਂ ਵੀ ਇੱਕ ਮੁਰੀਦ ਹਾਂ। ਇਹ ਮੇਰੇ ਬੱਚੇ, ਮੇਰਾ ਘਰਬਾਰ, ਰਾਜ ਭਾਗ, ਹੁਕਮ ਹਾਸਲ ਸਭ ਕੋਈ ਤੁਹਾਡਾ ਹੀ ਤਾਂ ਹੈ। ਪਰ ਹਜ਼ੂਰ ਕਹਿਣ ਲੱਗੇ, ਸਿਦਕ ਦੀ ਪ੍ਰੀਖਿਆ ਲੈਣ ਵੇਲੇ ਕੁਝ ਗੱਲਾਂ ਦਾ ਨਿਹੰਗ ਖਾਂ ਖਿਆਲ ਰੱਖੀਦਾ। ਹਜ਼ੂਰ ਜਾਣ ਲਈ ਉਤਾਵਲੇ ਸਨ, ਨਿਹੰਗ ਖਾਂ ਠਹਿਰਾਵਣ ਲਈ ਵਾਰ ਵਾਰ ਬੇਨਤੀ ਕਰ ਰਿਹਾ ਸੀ, ਤੇ ਅਖੀਰ ਜੋ ਕੋਈ ਦਸ਼ਮੇਸ਼ ਪਿਤਾ ਜੀ ਕਰਨਾ ਚਾਹੁੰਦੇ ਸਨ ਹੋਣਾ ਤੇ ਉਹ ਕੁਝ ਹੀ ਸੀ। ਦਸ਼ਮੇਸ਼ ਪਿਤਾ ਜੀ ਨੇ ਕਿਹਾ, ਨਿਹੰਗ ਖਾਂ ਤੂੰ ਗੁਰੂ ਨਾਨਕ ਦੇਵ ਜੀ ਦੇ ਦਰ ਕਰਨ ਨਾਲ ਇੱਕ ਰਿਸ਼ਤਾ ਕਾਇਮ ਕੀਤਾ, ਇੱਕ ਸੰਬੰਧ ਕਾਇਮ ਕੀਤਾ, ਤੇ ਉਹ ਰਿਸ਼ਤਾ ਜੋ ਤੂੰ ਜ਼ਬਾਨੋਂ ਕਹਿ ਦਿੱਤਾ ਹੈ ਉਹ ਕਰਨ ਲਈ, ਕਾਇਮ ਰੱਖਣ ਲਈ ਤੇ ਮੈਂ ਮਜ਼ਬੂਰ ਹਾਂ। ਪਰ ਇੱਕ ਰਿਸ਼ਤਾ ਤੇ ਸੰਬੰਧ, ਜਿਵੇਂ ਇੱਕ ਉਰਦੂ ਦੇ ਆਲਮ ਨੇ ਕਿਹਾ ਹੈ, ਦਾਮਨ ਕਿਸੀ ਕੇ ਸਾਥ ਦਾ ਜਾਤਾ ਰਹਾ ਮਗਰ, ਰਿਸ਼ਤਾ ਇਹ ਖਿਆਲ ਹੈ ਜੋ ਅਭੀ ਤੱਕ ਛੂਟਾ ਨਹੀਂ। ਚਾਲਨਾ ਖੋ ਸ੍ਰੀਵਾ ਕਹਿੰਦੇ, ਦਾਮਨ ਕਿਸੀ ਕੇ ਸਾਥ ਕਾ ਜਾਤਾ ਰਹਾ ਮਗਰ, ਰਿਸ਼ਤਾ ਇੱਕ ਖਿਆਲ ਹੈ ਜੋ ਅਭੀ ਤੱਕ ਛੂਟਾ ਨਹੀਂ। ਕਹਿੰਦੇ ਨੇ ਕਿਸੇ ਦਾ ਦਾਮਨ ਪੱਲਾ ਤੇ ਛੁੱਟ ਗਿਆ, ਹੱਥ ਵੀ ਛੁੱਟ ਗਿਆ, ਪਰ ਇੱਕ ਖਿਆਲ ਦਾ ਰਿਸ਼ਤਾ, ਇੱਕ ਵਿਚਾਰ ਦਾ ਰਿਸ਼ਤਾ, ਇੱਕ ਵਿਚਾਰ ਦਾ ਦਾਮਨ ਅਜੇ ਵੀ ਬਣਿਆ ਹੋਇਆ, ਜੋ ਅਜੇ ਮਨ ਦੇ ਖਿਆਲ ਵਿੱਚੋਂ ਨਿਕਲਿਆ ਨਹੀਂ, ਮਨ ਵਿੱਚੋਂ ਛੁੱਟਿਆ ਨਹੀਂ। ਹਜ਼ੂਰ ਕਹਿਣ ਲੱਗੇ, ਉਹ ਰਿਸ਼ਤਾ ਕਰਨ ਲਈ, ਬਣਾਉਣ ਲਈ ਤੇ ਮੈਂ ਅਸਮਰੱਥ ਹਾਂ, ਪਰ ਤੂੰ ਜੋ ਰਿਸ਼ਤਾ ਕਾਇਮ ਕੀਤਾ ਹੈ, ਐ ਲੈ ਮੇਰੀ ਕਿਰਪਾਨ, ਐ ਲੈ ਮੇਰੀ ਸ਼ਮਸ਼ੀਰ, ਇਹ ਸ਼ਮਸ਼ੀਰ ਤੇਰੇ ਤੇ ਮੇਰੇ ਘਰ ਵਿੱਚ ਸੰਬੰਧ ਦਾ ਕਾਰਨ ਬਣੀ ਰਹੇਗੀ। ਚੱਲ ਲੱਖੋ ਸ੍ਰੀ ਵਾ ਜਿਸ ਰਿਸ਼ਤੇ ਦੀ ਗੱਲ ਤੂੰ ਕੀਤੀ ਏ, ਉਹ ਰਿਸ਼ਤਾ ਤੇ ਸ਼ਾਇਦ ਬਹੁਤੀ ਦੇਰ ਤੱਕ ਨਾ ਰਹਿ ਸਕਦਾ, ਪਰ ਆ ਮੇਰੀ ਸ਼ਮਸ਼ੀਰ ਜਾਮਨੇ, ਮੇਰੀ ਸ਼ਮਸ਼ੀਰ ਤੇਰੇ ਘਰ ਤੇ ਮੇਰੇ ਘਰ ਦੇ ਰਿਸ਼ਤੇ ਦੀ ਹਮੇਸ਼ਾ ਜਾਮਨ ਰਹੇਗੀ। ਇਹ ਤੇਰੀ ਸ਼ਮਸ਼ੀਰ, ਇਹ ਸਾਡੀ ਸ਼ਮਸ਼ੀਰ ਤੇਰੇ ਘਰ ਵਿੱਚ ਹੋਣ ਦੇ ਕਾਰਨ ਮੇਰੇ ਸਿੱਖ ਸਪੁੱਤਰ, ਮੇਰੇ ਪਰਿਵਾਰ ਦੇ ਲੋਕ ਤੇਰੇ ਘਰ ਸਿਰ ਝੁਕਾਉਣ ਵਾਸਤੇ ਆਇਆ ਕਰਨਗੇ। ਪਿਆਰ ਲੱਖੋ ਸ੍ਰੀ ਵਾ ਤੇ ਨਾਲ ਨਾਲ ਤੇਰੇ ਅਹਿਸਾਨ ਨੂੰ ਵੀ ਹਮੇਸ਼ਾ ਯਾਦ ਰੱਖਣਗੇ ਕਿ ਜਦੋਂ ਸੰਗ ਸਖਾ ਸਾਰੇ ਸਾਥ ਛੱਡ ਗਏ, ਉਦੋਂ ਨਿਹੰਗ ਖਾਂ ਨੇ ਸਾਡੇ ਗੁਰੂ ਨੂੰ ਆਪਣੇ ਕਿਲੇ ਵਿੱਚ ਇਉਂ ਕਹਿ ਕੇ ਵੀ ਠਹਿਰਾਇਆ। ਪਿਆਰ ਲੱਖੋ ਸ੍ਰੀ ਵਾ ਤੇ ਉਹ ਕਿਰਪਾਨ ਇਸ ਪਰਿਵਾਰ ਦੇ ਪਾਸ ਰਹੀ, ਉਸਦੇ ਕਾਰਨ ਗੁਰੂ ਕੇ ਸਿੱਖ ਇਸ ਘਰਾਣੇ ਵਿੱਚ ਦਸ਼ਮੇਸ਼ ਪਿਤਾ ਜੀ ਦੇ ਦਰਸ਼ਨ ਕਰਨ ਲਈ, ਉਹਨਾਂ ਦੀ ਕਿਰਪਾਨ ਦੇ ਦੀਦਾਰ ਕਰਨ ਲਈ ਜਦੋਂ ਜਾਂਦੇ ਸਨ ਤਾਂ ਬਦੋ ਬਦੀ ਉਹਨਾਂ ਦਾ ਸਿਰ ਇਸ ਘਰਾਣੇ ਦੇ ਅੱਗੇ ਝੁਕ ਜਾਂਦਾ ਸੀ। ਤੋ ਹਜ਼ੂਰ ਇਸ ਤੋਂ ਅੱਗੇ